ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਕਬੀਰ ਜੀ, ਜਾਂ ਕਹਿ ਹਰ ਸਾ ਠਾਕੁਰ ਪਾਈ, ਮੁਕਤ ਅਨੰਤ ਪੁਕਾਰਨ ਜਾਈ। ਅਬ ਕਹੋ ਰਾਮ ਪਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ। ਰਹਾਉ ਤੀਨ ਲੋਕ ਜਾ ਕੇ ਹੈ ਪਾਰ, ਸੋ ਕਾਹੇ ਨਾ ਕਰੈ ਪ੍ਰਤਪਾਰ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿਖ ਦੇਹ ਮਹਿਤਾਰੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜੋ ਬਿਖ ਦੇ ਮਹਿਤਾਰੀ। ਗਾਉੜੀ ਕਬੀਰ ਜੀ, ਜਾਂ ਕਹਿ ਹਰ ਸਾ ਠਾਕੁਰ ਪਾਈ, ਮੁਕਤ ਅਨੰਤ ਪੁਕਾਰਨ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸਕਾ ਹੋਈ ਉਧਾਰ। ਕੋਈ ਗੁਰਬਾਣੀ ਨੂੰ ਗਾ ਲਵੇ, ਕੋਈ ਸ਼ਰਧਾ ਭਾਵਨਾ ਦੇ ਨਾਲ ਸੁਣ ਲਵੇ, ਤੇ ਕੋਈ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜ ਜਾਵੇ, ਤੇ ਕੋਈ ਗੁਰਬਾਣੀ ਦੇ ਉਪਦੇਸ਼ ਨੂੰ ਆਪ ਸਮਝ ਕੇ ਦੂਸਰਿਆਂ ਨੂੰ ਸਮਝਾਵੇ। ਪਰ ਹਜ਼ੂਰ ਕਹਿੰਦੇ, ਜਿਹੜਾ ਵੀ ਇਸ ਬਾਣੀ ਨੂੰ ਕਿਸੇ ਵੀ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾ ਲਵੇ, ਤਿਸਕਾ ਹੋਏ ਉਧਾਰ, ਉਹਦਾ ਉਧਾਰ ਹੋ ਸਕਦਾ ਹੈ। ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਹਨ, ਉਹਨਾਂ ਦੀ ਬਾਣੀ ਵੀ ਗੁਰਬਾਣੀ ਵਿੱਚ ਦਰਜ ਹੈ। ਆਪ ਸੰਗਤਾਂ ਗੌੜੀ ਰਾਗ ਦੇ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਭਗਤ ਕਬੀਰ ਜੀ ਦੇ ਪਾਸ ਕਿਸੇ ਜਗਿਆਸੂ ਨੇ ਆ ਕੇ ਸਵਾਲ ਕੀਤਾ ਕਿ ਭਗਤ ਜੀ, ਤੁਸੀਂ ਸਿਰਫ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪਿਆਰ ਕਰਦੇ ਹੋ, ਉਹਦਾ ਹੀ ਨਾਮ ਜਪਦੇ ਹੋ, ਉਹਦੇ ਉੱਤੇ ਹੀ ਭਰੋਸਾ ਰੱਖਿਆ ਹੋਇਆ, ਕਿ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ? ਕਿਉਂਕਿ ਅਸਾਂ ਇਹ ਸੁਣਿਆ ਹੈ, ਜਿਹੜੇ ਲੋਕ ਸ਼ਿਵਜੀ ਦੀ ਤਪੱਸਿਆ ਕਰਦੇ ਹਨ, ਸ਼ਿਵਜੀ ਦੀ ਆਰਾਧਨਾ ਕਰਦੇ ਹਨ, ਜਿਹੜੇ ਸ਼ਿਵ ਸ਼ਿਵ ਸ਼ਿਵਾਂ ਦਾ ਨਾਮ ਜਪਦੇ ਹਨ, ਬਈ ਮੁਕਤੀ ਉਹਨਾਂ ਨੂੰ ਮਿਲਦੀ ਹੈ, ਤਾਂ ਭਗਤ ਕਬੀਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਪਵਿੱਤਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਉਚਾਰਨ ਕੀਤੀਆਂ। ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ। ਰਹਾਉ ਹੇ ਰਾਮ ਜੀ, ਹੇ ਸਰਵ ਵਿਆਪਕ ਪ੍ਰਭੂ ਜੀ, ਹੁਣ ਤੇ ਅਸਾਂ ਤੁਹਾਡਾ ਭਰੋਸਾ ਤਾਰਨ ਕਰ ਲਿਆ ਹੈ, ਕਹੋ ਹੁਣ ਤੁਸੀਂ ਆਪ ਦੱਸੋ। ਤਬ ਕਾਹੂ ਕਾ ਕਵਣ ਨਿਹੋਰਾ, ਹੁਣ ਹੋਰ ਕਿਸੇ ਦੀ ਮਾਨ ਮਨੌਤ ਕਰਨੀ। ਨਿਹੋਰਾ ਦਾ ਅਰਥ ਹੈ ਕਿਸੇ ਅੱਗੇ ਨਿਵਣਾ, ਖੁਸ਼ਾਮਤ ਕਰਨੀ, ਮਿੰਨਤਾਂ ਤਰਲੇ ਕਰਨੇ, ਕਿਸੇ ਮੂਹਰੇ ਨੱਕ ਰਗੜਨਾ। ਹੁਣ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਰਹਿ ਗਈ, ਕਿਉਂ ਜਦੋਂ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਹੋ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਭ ਤੋਂ ਮਹਾਨ ਹੈ। ਜਿੰਨੇ ਵੀ ਦੇਵੀ ਦੇਵਤੇ ਹਨ ਸਭ ਉਸਦੇ ਤਾਬਿਆਦਾਰ ਹਨ। ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਔ ਮੁਖ ਚਾਰ, ਰਾਮ ਚੰਦਰ ਤੇ ਕ੍ਰਿਸ਼ਨ ਵਰਗੀ ਅਵਤਾਰ ਵਾਹਿਗੁਰੂ ਪਰਮੇਸ਼ਰ ਦੇ ਦਰ ਦੇ ਝਾੜੂ ਬਰਦਾਰ ਨੇ। ਜਦੋਂ ਹੁਣ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਕਰ ਲਿਆ, ਹੁਣ ਹੋਰ ਕਿਸੇ ਸ਼ਿਵਜੀ ਵਰਗੇ ਦੇਵੀ ਦੇਵਤੇ ਦੀ ਮਾਨ ਮਨੌਤ ਕਰਨ ਦਾ ਕੀ ਮਤਲਬ ਰਹਿ ਗਿਆ। ਭਗਤ ਕਬੀਰ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਇਸ ਸ਼ਬਦ ਵਿੱਚ ਉਚਾਰਨ ਕੀਤੀ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗਾਉੜੀ ਕਬੀਰ ਜੀ, ਜਾਂ ਕਹਿ ਹਰ ਸਾ ਠਾਕੁਰ ਪਾਈ, ਮੁਕਤ ਅਨੰਤ ਪੁਕਾਰਨ ਜਾਈ।
ਗੌੜੀ ਰਾਗ ਵਿੱਚ ਭਗਤ ਕਬੀਰ ਜੀ ਇਹ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਜਾ ਕੇ ਹਰਸਾ ਠਾਕੁਰ ਭਾਈ, ਮੁਕਤ ਅਨੰਤ ਪੁਕਾਰਨ ਜਾਈ। ਜਾ ਕੇ ਦਾ ਅਰਥ ਹੈ ਜਿਹਦੇ ਹਿਰਦੇ ਵਿੱਚ ਹਰਸਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਠਾਕੁਰ ਮਾਲਕ ਵਸ ਜਾਵੇ। ਭਾਈ ਹੇ ਭਾਈ, ਉਹਨੂੰ ਫਿਰ ਹੋਰ ਕਿਸੇ ਦੀ ਮੁਥਾਜੀ ਕਰਨ ਦੀ ਕੀ ਲੋੜ ਹੈ। ਮੁਕਤ ਅਨੰਤ ਪੁਕਾਰਨ ਜਾਈ, ਮੁਕਤ ਅਨੰਤ ਅਨੰਤ ਮੁਕਤੀਆਂ, ਕਿਉਂਕਿ ਬੈਕੁੰਠ ਦੀਆਂ ਚਾਰ ਮੁਕਤੀਆਂ ਹਨ। ਕੇਵਲ ਮੁਕਤੀ ਉਸ ਤੋਂ ਵੱਖਰੀ ਹੈ, ਪਰ ਭਗਤ ਜੀ ਕਹਿੰਦੇ ਨੇ ਮੁਕਤ ਅਨੰਤ ਜਿਹੜੀਆਂ ਅਨੰਤ ਬੇਅੰਤ ਮੁਕਤੀਆਂ ਨੇ ਪੁਕਾਰਨ ਜਾਈ, ਉਹ ਉਸਨੂੰ ਬੁਲਾਉਣ ਵਾਸਤੇ ਜਾਂਦੀਆਂ ਨੇ, ਉਹ ਉਸਨੂੰ ਆਵਾਜ਼ਾਂ ਮਾਰਦੀਆਂ ਨੇ, ਉਸ ਨੂੰ ਹਾਕਾਂ ਮਾਰਦੀਆਂ ਨੇ, ਬਈ ਤੂੰ ਸਾਨੂੰ ਸਵੀਕਾਰ ਕਰ ਲੈ। ਭਾਵ ਜਿਸਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਹੋ ਜਾਂਦਾ ਹੈ, ਫਿਰ ਮੁਕਤੀਆਂ ਵੀ ਉਹਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ ਹਨ। ਦੂਸਰਾ ਮੁਕਤ ਅਨੰਤ ਪੁਕਾਰਨ ਜਾਈ, ਇਹਦਾ ਅਰਥ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ਇਹ ਕੀਤਾ ਹੈ, ਬਈ ਜਿਨ੍ਹਾਂ ਦੇ ਪਾਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਉਹ ਮਿੱਤਰ ਆ ਜਾਵੇ, ਮੁਕਤ ਅਨੰਤ ਪੁਕਾਰਨ ਜਾਈ। ਆਹ ਜਿਹੜੀ ਮੁਕਤੀ ਹੈ, ਇਹ ਅਨੰਤ ਉਹ ਅਨੰਤ ਵਾਰ ਉਹਨੂੰ ਬੁਲਾਉਣ ਵਾਸਤੇ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਹਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿੱਤਰ ਬਣ ਜਾਂਦਾ ਹੈ, ਤੇ ਫਿਰ ਮੁਕਤੀਆਂ ਉਹਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਨੇ, ਉਹ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕਰਦਾ। ਮੁਕਤੀ ਅਨੰਤ ਵਾਰ ਉਹਨੂੰ ਬੁਲਾਉਣ ਵਾਸਤੇ ਜਾਂਦੀ ਹੈ, ਬਾਰ ਬਾਰ ਬੇਨਤੀਆਂ ਕਰਦੀ ਹੈ ਕਿ ਮਹਾਰਾਜ ਤੁਸੀਂ ਮੈਨੂੰ ਪ੍ਰਵਾਨ ਕਰ ਲਓ।
ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੁਣ ਸਾਨੂੰ ਤੇ ਤੁਹਾਡਾ ਭਰੋਸਾ ਵੱਜ ਗਿਆ ਹੈ, ਸਾਨੂੰ ਤਾਂ ਹੁਣ ਤੁਹਾਡੇ ਤੇ ਹੀ ਇਤਕਾਦ ਅਤੇ ਯਕੀਨ ਪੈਦਾ ਹੋ ਗਿਆ ਹੈ। ਹੁਣ ਤੁਸੀਂ ਆਪ ਦੱਸੋ, ਜਦੋਂ ਤੁਹਾਡੇ ਤੇ ਭਰੋਸਾ ਹੀ ਕਰ ਲਿਆ, ਤਬ ਕਾਹੂ ਕਾ ਕਵਨ ਨਹੀਂ ਹੋ ਰਿਹਾ, ਫਿਰ ਹੁਣ ਹੋਰ ਕਿਸੇ ਦਾ ਮੰਨਣਾ ਮਨਾਉਣਾ ਕਿਸ ਅਰਥ ਹੈ। ਭਾਵ ਹੁਣ ਅਸੀਂ ਤੈਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਨੂੰ ਮੰਨਣ ਪੂਜਣ ਲਈ ਤਿਆਰ ਨਹੀਂ। ਮੈਂ ਨਾ ਕਨੇਸਾ ਪ੍ਰਥਮ ਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪੱਗ ਇਨ ਸੋ। ਸਾਨੂੰ ਉਸ ਅਕਾਲ ਪੁਰਖ ਤੇ ਪੂਰਨ ਭਰੋਸਾ ਧਾਰਨ ਕਰਨ ਦਾ ਭਗਤ ਜੀ ਉਪਦੇਸ਼ ਦੇ ਰਹੇ ਹਨ।
ਤੀਨ ਲੋਕ ਜਾ ਕੇ ਹੈ ਪਾਰ, ਸੋ ਕਾਹੇ ਨਾ ਕਰੈ ਪ੍ਰਤਪਾਰ।
ਰਹਾਉ ਬਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਬਈ, ਕਈ ਲੋਕ ਕਹਿੰਦੇ ਨੇ ਬਈ, ਜੇ ਤੁਸੀਂ ਤਨ ਦੌਲਤ ਲੈਣੀ ਹੈ ਤਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰੋ, ਜਿਹੜੇ ਰੱਬ ਨੂੰ ਚੇਤੇ ਕਰਨ ਵਾਲੇ ਨੇ ਉਹ ਤਾਂ ਭੁੱਖੇ ਮਰਦੇ ਹਨ। ਪਰ ਭਗਤ ਜੀ ਕਹਿੰਦੇ ਨੇ ਐਸੀ ਕੋਈ ਗੱਲ ਨਹੀਂ, ਤੀਨ ਲੋਕ ਜਾ ਕੇ ਹੈ ਪਾਰ। ਦੇਖ ਲੋ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਰ ਉੱਤੇ ਤਿੰਨ ਲੋਕਾਂ ਦਾ ਪਾਰ ਹੈ, ਭਾਵ ਤਿੰਨੇ ਲੋਕਾਂ ਨੂੰ ਰੋਜੀ ਤੇ ਰਿਜਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰਿਹਾ ਹੈ। ਗੁਰਾ ਇੱਕ ਦੇਹ ਪੁਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ। ਜਿਸ ਵਾਹਿਗੁਰੂ ਦੇ ਸਿਰ ਉੱਤੇ ਤਿੰਨ ਲੋਕਾਂ ਦਾ ਪਾਰ ਹੈ, ਤਿੰਨੇ ਲੋਕਾਂ ਨੂੰ ਰੋਜੀ ਦੇਣ ਵਾਲਾ ਦਾਤਾ ਹੈ, ਸੋ ਕਾਹੇ ਨਾ ਕਰੇ ਪ੍ਰਤਪਾਲ। ਉਹ ਬਈ ਸਾਡੀ ਕਿਉਂ ਨੀ ਪਾਲਣਾ ਪੋਸ਼ਣਾ ਕਰੇਗਾ? ਜ਼ਰੂਰ ਕਰੇਗਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਵੀ ਬਾਣੀ ਵਿੱਚ ਮਨੁੱਖ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬੜੇ ਸੁੰਦਰ ਬਚਨ ਆਖੇ ਹਨ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜਨ ਤੇ ਉਪਾਏ ਕੈ, ਤਿਨਾ ਪੇ ਰੋਜੀ ਦੇ। ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜਨਤੇ ਉਪਾਹਾ। ਉਸ ਅਕਾਲ ਪੁਰਖ ਨੇ ਹਰ ਜੀਵ ਦਾ ਰਿਜਕ ਪਹਿਲਾਂ ਬਣਾਇਆ, ਪਿੱਛੋਂ ਉਸ ਨੂੰ ਪੈਦਾ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਐਸੇ ਪੁਖਤਾ ਇੰਤਜ਼ਾਮ ਕੀਤੇ ਹਨ, ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਆਹਰ ਹਰਜੀਓ ਭਰਿਆ, ਸੈਲ ਪੱਥਰ ਮੈਂ ਜਨਤਿਓ ਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਪੱਥਰਾਂ ਦੇ ਵਿੱਚ ਜੋ ਉਸਨੇ ਕੀੜੇ ਪੈਦਾ ਕੀਤੇ ਨੇ ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ, ਸੋ ਕਾਹੇ ਨਾ ਕਰੇ ਪ੍ਰਤਪਾਰ। ਉਹ ਕਾਹਦੇ ਲਈ ਤੇਰੀ ਪਾਲਣਾ ਨਹੀਂ ਕਰੇਗਾ? ਪਾਪ ਉਸ ਵਾਹਿਗੁਰੂ ਤੇ ਭਰੋਸਾ ਰੱਖੋ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਤ ਜੀ ਸੰਗ ਰਖਵਾਲਾ। ਉਹ ਹਰ ਵੇਲੇ ਸਾਡੀ ਪਾਲਣਾ ਵੀ ਕਰ ਰਿਹਾ ਹੈ ਤੇ ਸਾਡੀ ਰੱਖਿਆ ਵੀ ਕਰਨ ਵਾਲਾ ਹੈ।
ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜਾਓ ਵਿਖ ਦੇ ਮਹਿਤਾਰੀ।
ਭਗਤ ਕਬੀਰ ਜੀ ਆਖਦੇ ਨੇ, ਇੱਕ ਅਸੀਂ ਹੋਰ ਬੁੱਧੀ ਵਿੱਚ ਵਿਚਾਰ ਕੀਤੀ ਹੈ, ਕਿਆ ਬਸ ਜਾਓ ਵਿਖ ਦੀ ਮਹਿਤਾਰੀ। ਮਹਿਤਾਰੀ ਦਾ ਅਰਥ ਹੈ ਮਾਂ। ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਵੇ ਫੇਰ ਉਹਦੀ ਕੋਈ ਵਾਹ ਪੇਸ਼ ਨਹੀਂ ਚੱਲ ਸਕਦੀ, ਕਿਉਂਕਿ ਮਾਂ ਨੂੰ ਹੀ ਆਪਣਾ ਪੁੱਤਰ ਸਭ ਤੋਂ ਵੱਧ ਪਿਆਰਾ ਹੁੰਦਾ ਹੈ। ਪਰ ਜੇ ਮਾਂ ਹੀ ਡੈਣ ਬਣ ਜਾਵੇ, ਮਾਂ ਹੀ ਆਪਣੇ ਪੁੱਤਰ ਨੂੰ ਜ਼ਹਿਰ ਦੇ ਦੇਵੇ, ਫੇਰ ਦੱਸੋ ਉਸਦੇ ਸਾਹਮਣੇ ਕੀ ਕਿਸੇ ਦੀ ਪੇਸ਼ ਜਾ ਸਕਦੀ, ਨਹੀਂ ਜਾ ਸਕਦੀ। ਇਹਦਾ ਮਤਲਬ ਇਹ ਹੈ, ਭਗਤ ਜੀ ਕਹਿੰਦੇ ਨੇ, ਜੇ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਕਿਸੇ ਨੂੰ ਮਾਇਆ ਦੇ ਵਿੱਚ ਫਸਾ ਕੇ ਵਿਸ਼ਿਆਂ ਦੇ ਵਿੱਚ ਲਾ ਕੇ ਭੁਲਾ ਦੇਵੇ, ਫਿਰ ਉਹਦੇ ਸਾਹਮਣੇ ਕੋਈ ਪੇਸ਼ ਨਹੀਂ ਚੱਲ ਸਕਦੀ। ਪਰ ਹਾਂ, ਜੇ ਕੋਈ ਵਾਹਿਗੁਰੂ ਤੇ ਭਰੋਸਾ ਕਰ ਲਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਦੀ ਰੱਖਿਆ ਜ਼ਰੂਰ ਕਰਦਾ ਹੈ।
ਗੌੜੀ ਕਬੀਰ ਜੀ, ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੈ ਵਿਚਾਰ।
ਲੋ, ਹੁਣ ਭਗਤ ਕਬੀਰ ਜੀ ਦੇ ਪਾਸ ਇੱਕ ਪੰਡਤ ਆਇਆ, ਉਸਨੇ ਸਤੀ ਦੀ ਬੜੀ ਤਾਰੀਫ ਕੀਤੀ। ਕੋਈ ਇਸਤਰੀ ਸੀ ਔਰ ਉਹਦਾ ਪਤੀ ਚੜ੍ਹਾਈ ਕਰ ਗਿਆ ਤੇ ਉਹਦਾ ਆਪਣਾ ਚਾਲ ਚੱਲਣ ਇੰਨਾ ਠੀਕ ਨਹੀਂ ਸੀ, ਉਸ ਤੋਂ ਤੰਗ ਆ ਕੇ ਹੀ ਉਸਦੇ ਪਤੀ ਨੇ ਖੁਦਕਸ਼ੀ ਕਰ ਲਈ ਸੀ। ਪਰ ਜਦੋਂ ਉਸਨੇ ਦੇਖਿਆ ਵੀ ਮੇਰਾ ਪਤੀ ਤੇ ਚੜ੍ਹਾਈ ਕਰ ਗਿਆ, ਹੁਣ ਮੇਰਾ ਤੇ ਜਿਉਣਾ ਹਰਾਮ ਹੋ ਗਿਆ, ਤੇ ਉਸਨੇ ਫੈਸਲਾ ਕੀਤਾ कि मैं हुण पति दे नाल ही सती हो जावा और ओ पति दे नाल ही चिखा दे विच सड़ के मर गई। ते ओदा जस लोग कर रहे सन, किसे पंडित ने आके भी कीता तां भगत कबीर जी ने ओदा ए जवाब दिता, बिन सत सती होई कैसे नार, जे इस्त्री दे विच सत नहीं है वो अपने पति ब्रत धर्म दे विच परपक नहीं है, वो सती किवें हो सकती है, नहीं हो सकती। एक कलगी तर पातशाह ने दसम ग्रंथ दे विच सती दा प्रसंग लिखिया है कि एक ऐसी बदचलन स्त्री सी, उन्हें एक पति नाल विवाह करवाया ते उसनू जहर दे के मार दिता, फिर दूसरे नाल करवाया उन्हों भी पार बुला दिता, फिर तीसरे नाल करवाया, गल की उन्हें छे विवाह करवाए ते छे ही पतियां नू उन्हें अपने हथी मार मुकाया। फिर उदों तक उहदे मन दे विच ख्याल आया बई हुण मैं बिरध हो गई हाँ, मैं अपने सारे कुलंक धो देवां। जदों छेवां पति उसका चढ़ाई किया उसने सती होने का फैसला कर लिया। जदों वह सती होने वास्ते तैयार हुई तो उसने ऐलान किया, बहुत सारे लोग उसके आले दुआले इकट्ठे हो गए ने। जदों उसके पति की अंतम यात्रा निकली तो ये भी संदूर ला के नारियल फड़ के उहदे नाल सती होने वास्ते तैयार हुई। रस्ते विच तुरे जा रहे सन, रस्ते विच एक साधु का डेरा सी ते जदों उसके अगों दी जान लगे अचानक उहदी दृष्टि उस सती ते पै गई ते उहनू उसके चाल चलन का पता सी ते उसने पुछया बई की गल है, कादा टोल वज रहा है, कादा शोर शराबा हो रहा है। ते लोकां ने कहा भी ये सती होण वास्ते जा रही है, इसलिए ये सारा कठ सारा रौला उसे दा ही हो रहा है। ते अगों साधु दे मुंहों सच निकल गया, कहण लगा बई इहदा सती होना की अर्थ रखदा है जिसने अपने हथी अपने पतियां नू मारिया होवे। जदों इन्नी गल उहदे मुंहों निकली किसे ने उस सती दे कन्नां विच भी खबर पहुंचा दित्ती ते जांदी जांदी कहण लगी कोई नहीं साधा, तेरा भी हुण कंडा कढ के जाऊंगी। इन्नी गल कह के वह अपने पति दी चिखा ते जदों चढ़ी, उस वेले दा रवाज सी लोक सती दी पाख्या लैंदे सन, जदों चिखा ते बैठी ते लोकां ने आख्या कोई पाख्या दे, तां उसने जांदी जांदी ने लोकां नू इह गल कह दित्ती, ओ जिहड़ा साध है जिसदा रस्ते दे विच ही डेरा सी और ओ साध बड़ा पापी है, बड़ा पखंडी है, लो मेरी गल ध्यान दे नाल सुन लो, ऐतकी मीह नहीं पवेगा, काल दी संभावना पैदा हो जाएगी, जेकर तुसी ओ साध नू बली दे दियो, साध दा कंडा कढ दियो, फिर तुसी काल तो बच सकदे हो, फिर थोड़ी जीवन दी आस पूरी हो सकती है। बस लोकां दे कहण दी देर सी, उसे वेले उन्हें चिखा नू अग लाई, लोकां ने साध नू भी पकड़ के जिउंदे नू चिखा दे विच सुट दिता। इस तरह दियां सतियां दा दसो सती होना की अर्थ रखदे। लो भगत कबीर जी भी इत्थे ओ सिख्या बख्शिश कर रहे हन, पंडित देखो हृदय विचार, कहिंदे पंडित लोगो तुसी अपने मन विच अपने हिरदे विच विचार के देखो, जे इस्त्री विच सत नहीं है, पति बरत धर्म दे विच परपक नहीं है, फिर वो किवें सती हो सकती है।
प्रीत बिना कैसे बदे स्नेह, जब लग रस तब लग नहीं ने हो।
लो भगत जी रहाउ दियां पंक्तियां विच फरमाउंदे हन, प्रीत बिना जे उहदे मन विच पति नाल प्रीति ही नहीं है, कैसे बदे स्नेह, ਉਹਦਾ ਆਪਣੇ ਪਤੀ ਨਾਲ ਪ੍ਰੇਮ ਕਿਵੇਂ ਵੱਧ ਸਕਦਾ। ਜੇ ਇਸਤਰੀ ਦੇ ਮਨ ਵਿੱਚ ਆਪਣੇ ਪਤੀ ਪ੍ਰਤੀ ਮੁਹੱਬਤ ਹੋਵੇ ਤੇ ਫੇਰ ਹੀ ਉਹਦੇ ਨਾਲ ਪ੍ਰੇਮ ਵੱਧਦਾ ਨਾ। ਜੇ ਅੰਦਰੋਂ ਪ੍ਰੀਤ ਹੀ ਨਹੀਂ ਤੇ ਪ੍ਰੇਮ ਨਹੀਂ ਵੱਧ ਸਕਦਾ। ਜਬ ਲਗ ਰਸ ਤਬ ਲਗ ਨਹੀਂ ਨੇਹੋ, ਜਿੰਨਾ ਚਿਰ ਤੱਕ ਕਿਸੇ ਨੂੰ ਹੋਰ ਬਾਹਰਲਾ ਰਸ ਚਸਕਾ ਪੈ ਗਿਆ ਹੈ, ਭਾਵ ਕੋਈ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਂਦੀ ਹੈ, ਤਬ ਲਗ ਨਹੀਂ ਨੇਹੋ, ਉਨਾ ਚਿਰ ਤੱਕ ਉਹਦਾ ਆਪਣੇ ਪਤੀ ਨਾਲ ਪ੍ਰੇਮ ਜੋੜ ਹੀ ਨਹੀਂ ਸਕਦਾ। ਇਹ ਇੱਕ ਹਕੀਕਤ ਹੈ, ਇਹ ਇੱਕ ਸੱਚਾਈ ਹੈ। ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ, ਉਹ ਵਾਹਿਗੁਰੂ ਦੀ ਸਤੀ ਵਾਹਿਗੁਰੂ ਦੀ ਸੁਹਾਗਣ ਨਹੀਂ ਹੋ ਸਕਦਾ। ਜੇ ਮਨ ਵਿੱਚ ਵਾਹਿਗੁਰੂ ਦੀ ਪ੍ਰੀਤ ਹੋਵੇ ਤਾਂ ਹੀ ਉਹਦੇ ਨਾਲ ਪਿਆਰ ਵੱਧਦਾ ਹੈ। ਜਬ ਲਗ ਰਸ, ਜਿੰਨਾ ਚਿਰ ਤੱਕ ਮਨ ਦੇ ਵਿੱਚ ਹੋਰ ਪਦਾਰਥਾਂ ਦੇ ਰਸ ਨੇ, ਨਸ਼ਿਆਂ ਦੇ ਰਸ ਨੇ, ਗੀਤ ਸੰਗੀਤ ਦੇ ਰਸ ਨੇ, ਦੇਖਣ ਸੁੰਘਣ ਦੇ ਰਸ ਨੇ, ਤਬ ਲਗ ਨਹੀਂ ਨੇਹੋ, ਉਨਾ ਚਿਰ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਲੱਗ ਸਕਦਾ।
ਸਾਹਨ ਸਤ ਕਰੈ ਜੀ ਆਪਣੇ, ਸੁਰਮਈਏ ਕੋ ਮਿਲੈ ਨਾ ਸੁਪਨੈ।
ਰਹਾਉ ਬਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਹਨ, ਲੋ ਪੰਡਿਤ ਲੋਗੋ ਇਸ ਗੱਲ ਦੀ ਵਿਚਾਰ ਕਰ ਲੋ। ਸਾਹਨ ਸਤ ਕਰੈ ਜੀ ਆਪਣੇ, ਇੱਕ ਹੁੰਦਾ ਸ਼ਾਹ, ਸ਼ਾਹ ਕਹਿੰਦੇ ਨੇ ਪਾਤਸ਼ਾਹ ਨੂੰ, ਉਹ ਹੈ ਅਕਾਲ ਪੁਰਖ, ਤੇ ਸ਼ਾਹਨ ਦਾ ਅਰਥ ਹੈ ਜਿਹੜੀ ਸ਼ਾਹਣੀ, ਸ਼ਾਹ ਦੀ ਘਰਵਾਲੀ। ਇੱਥੇ ਸ਼ਾਹਨ ਦਾ ਅਰਥ ਹੈ ਜਿਹੜੀ ਮਾਇਆ ਰੂਪ ਸ਼ਕਤੀ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਹੈ, ਮਾਇਆ ਉਹਦੀ ਇਸਤਰੀ ਹੈ। ਮਾਇਆ ਬ੍ਰਹਮ ਰਮੈ ਸਭ ਸੰਗ, ਏਕਾ ਮਾਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਵਾਨ। ਸਾਹਨ ਸਤ ਕਰੈ ਜੀ ਆਪਣੇ, ਜਿਹੜਾ ਮਨੁੱਖ ਸ਼ਾਹਨੀ ਮਾਇਆ ਨੂੰ ਆਪਣੇ ਜੀ ਵਿੱਚ ਸਤਰੂਪ ਕਰਕੇ ਨਿਸ਼ਚਾ ਕਰਦਾ ਹੈ, ਭਾਵ ਮਾਇਆ ਨੂੰ ਆਪਣਾ ਸੱਚਾ ਮਿੱਤਰ ਸਮਝਦਾ ਹੈ ਤੇ ਮਾਇਆ ਦੇ ਨਾਲ ਹੀ ਮਨੋ ਤਨੋ ਪ੍ਰੇਮ ਕਰਦਾ ਹੈ, ਸੋ ਰਮਈਏ ਕੋ ਮਿਲੈ ਨਾ ਸੁਪਨੇ। ਰਮਈਏ ਦਾ ਅਰਥ ਹੈ ਰਮਿਆ ਹੋਇਆ ਵਿਆਪਕ ਸਰੂਪ ਅਕਾਲ ਪੁਰਖ। ਉਹ ਉਸ ਪਤੀ ਪਰਮੇਸ਼ਰ ਨੂੰ ਸੁਪਨੇ ਦੇ ਵਿੱਚ ਵੀ ਨਹੀਂ ਮਿਲ ਸਕਦਾ। ਉਹ ਮਨੁੱਖ ਜਿਹੜਾ ਮਾਇਆ ਦੇ ਨਾਲ ਹੀ ਦਿਲੋਂ ਮਨੋ ਤਨੋ ਪ੍ਰੇਮ ਕਰਦਾ ਹੈ, ਉਹ ਸੁਪਨੇ ਦੇ ਵਿੱਚ ਵੀ ਕਦੇ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ।
ਤਨ ਮਨ ਤਨ ਗ੍ਰਹ ਸੌਂਪ ਸਰੀਰ, ਸੋਈ ਸੁਹਾਗਣ ਕਹੈ ਕਬੀਰ।
ਫਿਰ ਮਹਾਰਾਜ, ਤੁਹਾਡੇ ਖਿਆਲਾਂ ਦੇ ਵਿੱਚ ਸੁਹਾਗਣ ਇਸਤਰੀ ਕੌਣ ਹੋ ਸਕਦੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਤਨ ਮਨ ਤਨ ਗ੍ਰਹ ਸੌਂਪ ਸਰੀਰ, ਉਹ ਅਸਲੀ ਸੁਹਾਗਣ ਹੋ ਸਕਦੀ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਸੋਈ ਸੁਹਾਗਣ ਕਹੈ ਕਬੀਰ, ਉਹੀ ਸੁਹਾਗਣ ਹੋ ਸਕਦੀ ਹੈ ਜਿਹੜੀ ਇਸਤਰੀ ਆਪਣਾ ਤਨ ਵੀ, ਆਪਣਾ ਮਨ ਵੀ, ਆਪਣਾ ਧਨ ਵੀ, ਤੇ ਗ੍ਰਹਿ ਆਪਣਾ ਘਰ ਵੀ, ਤੇ ਆਪਣਾ ਸਰੀਰ ਵੀ ਪਤੀ ਨੂੰ ਸੌਂਪ ਦੇਵੇ, ਸੋਈ ਸੁਹਾਗਣ ਕਹੈ ਕਬੀਰ। ਭਗਤ ਕਬੀਰ ਜੀ ਕਹਿੰਦੇ ਨੇ, ਉਹ ਇਸਤਰੀ ਸੁਹਾਗਣ ਹੋ ਸਕਦੀ ਹੈ। ਇਸੇ ਤਰ੍ਹਾਂ ਰੱਬ ਦੀ ਸੁਹਾਗਣ ਵੀ ਉਹੀ ਗੁਰਮੁਖ ਰੂਹ ਹੋ ਸਕਦੀ ਹੈ ਜਿਹੜੀ ਆਪਣਾ ਤਨ ਮਨ ਧਨ ਕਰ ਸਰੀਰ ਸਾਰਾ ਕੁਛ ਉਸ ਅਕਾਲ ਪੁਰਖ ਵਾਹਿਗੁਰੂ ਦੇ ਹਵਾਲੇ ਕਰ ਦੇਵੇ।
ਗੌੜੀ ਕਬੀਰ ਜੀ, ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੇ ਪਰਿਵਾਰ।
ਲੋ ਹੁਣ ਅੱਗੇ ਭਗਤ ਕਬੀਰ ਜੀ ਦਾ ਕੋਈ ਸੰਗੀ ਸੀ, ਉਹਦਾ ਪੁੱਤਰ ਕੁਛ ਸੰਗਤ ਵਿੱਚ ਪੈ ਕੇ ਜਗਤ ਜੂਠ ਦੀ ਵਰਤੋਂ ਕਰਨ ਲੱਗ ਪਿਆ, ਕਿਉਂਕਿ ਕਾਂਸ਼ੀ ਦੇ ਇਲਾਕੇ ਵਿੱਚ ਤੰਬਾਕੂ ਦੀ ਵਰਤੋਂ ਆਮ ਹੀ ਹੁੰਦੀ ਹੈ, ਉਸ ਵੇਲੇ ਵੀ ਇਹ ਪ੍ਰਧਾਨ ਸੀ। ਹੁਣ ਜਿਹੜਾ ਕਬੀਰ ਜੀ ਦਾ ਸੰਗੀ ਸੀ, ਉਹ ਕਬੀਰ ਜੀ ਦੇ ਪਾਸ ਆਇਆ, ਕਹਿਣ ਲੱਗਾ, ਮਹਾਰਾਜ ਤੁਸੀਂ ਮੇਰੇ ਪੁੱਤਰ ਨੂੰ ਸਮਝਾਓ, ਉਹ ਜਗਤ ਜੂਠ ਦੀ, ਤੰਬਾਕੂ ਦੀ, ਬੀੜੀਆਂ ਜ਼ਰਦੇ ਦੀ ਵਰਤੋਂ ਕਰਨ ਲੱਗ ਪਿਆ ਹੈ, ਨਸ਼ਿਆਂ ਦਾ ਸੇਵਨ ਕਰਨ ਲੱਗ ਪਿਆ ਹੈ। ਤਾਂ ਭਗਤ ਕਬੀਰ ਜੀ ਨੇ ਉਸ ਸੰਗੀ ਦੇ ਪੁੱਤਰ ਨੂੰ ਤਾੜਨਾ ਕੀਤੀ, ਰੇ ਨਰ ਨਾਵ ਚੌੜ ਕਤ ਬੋੜੀ, ਹਰਸਿਓ ਤੋੜ ਬਿਖਿਆ ਸੰਗ ਜੋੜੀ ਰਹਾਓ। ਭਗਤ ਜੀ ਕਹਿੰਦੇ ਨੇ, ਰੇ ਨਰ ਐ ਮਨੁੱਖ, ਨਾਵ ਦਾ ਅਰਥ ਹੈ ਨੌਕਾ, ਨਾਵ ਦਾ ਅਰਥ ਹੈ ਬੇੜੀ। ਆ ਜੋ ਤੇਰੀ ਜੀਵਨ ਦੀ ਬੇੜੀ ਹੈ, ਚੌੜ ਕਤ ਬੋੜੀ, ਤੂੰ ਕਿੱਥੇ, ਚੌੜ ਦਾ ਅਰਥ ਹੈ ਰੜੇ ਮੈਦਾਨ ਦੇ ਵਿੱਚ ਹੀ ਡੋਬ ਦਿੱਤੀ ਹੈ। ਉਹ ਕੀ ਹਰ ਸਿਉਂ ਤੋੜ ਬਿਖਿਆ ਸੰਘ ਜੋੜੀ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲੋਂ ਪ੍ਰੀਤੀ ਤੋੜ ਕੇ ਬਿਖਿਆ ਸੰਘ ਜੋੜੀ, ਜ਼ਹਿਰ ਦੇ ਨਾਲ ਆਪਣੀ ਪ੍ਰੀਤੀ ਜੋੜ ਲਈ ਹੈ। ਕਿਉਂਕਿ ਜਿੰਨੇ ਵਿਸ਼ੇ ਨੇ ਉਹ ਵੀ ਜ਼ਹਿਰ ਨੇ, ਜਿੰਨੇ ਨਸ਼ੇ ਨੇ ਉਹ ਵੀ ਜ਼ਹਿਰ ਨੇ, ਤੇ ਬਿਖਿਆ ਦਾ ਅਰਥ ਜਗਤ ਜੂਠ ਤਮਾਖੂ ਦਾ ਵੀ ਕੀਤਾ ਜਾਂਦਾ, ਤੇ ਬਿਖਿਆ ਦਾ ਅਰਥ ਮਾਇਆ ਵੀ ਹੈ। ਇਹ ਹੁਣ ਮਨੁੱਖ ਜਗਤ ਜੂਠ ਤਮਾਖੂ ਦਾ ਸੇਵਨ ਕਰ ਰਿਹਾ ਸੀ, ਇਹਨੂੰ ਪੱਗ ਜੀ ਕਹਿੰਦੇ ਨੇ, ਐ ਮਨੁੱਖ ਐ ਬੰਦਿਆ, ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਕਿੱਥੇ ਰੜੇ ਮੈਦਾਨ ਦੇ ਵਿੱਚ ਹੀ ਡੋਬ ਦਿੱਤਾ ਹੈ, ਉਸ ਵਾਹਿਗੁਰੂ ਦੇ ਨਾਲੋਂ ਪ੍ਰੀਤੀ ਤੋੜ ਕੇ ਤੂੰ ਇਹ ਜਗਤ ਜੂਠ ਤਮਾਖੂ ਦੇ ਨਾਲ ਜੋੜ ਲਈ ਹੈ, ਜਾਂ ਵਿਸ਼ਿਆਂ ਦੇ ਨਾਲ, ਨਸ਼ਿਆਂ ਦੇ ਨਾਲ ਤੇ ਮਾਇਆ ਦੇ ਨਾਲ ਪ੍ਰੀਤੀ ਜੋੜ ਲਈ ਹੈ, ਵੀ ਇਹ ਤੇ ਤੂੰ ਆਪਣੀ ਜ਼ਿੰਦਗੀ ਨੂੰ ਰੜੇ ਮੈਦਾਨ ਦੇ ਵਿੱਚ ਹੀ ਡੋਬ ਦਿੱਤਾ। ਅਥਵਾ ਰੇ ਨਰ ਨਾਵ ਚੌੜ ਕਤ ਬੋੜੀ, ਚੌੜ ਦਾ ਅਰਥ ਹੁੰਦਾ ਪੰਜਾਬੀ ਵਿੱਚ ਕਹਿੰਦੇ ਤੂੰ ਚੌੜ ਕਿਉਂ ਕਰਦਾ, ਚੌੜ ਕਹਿੰਦੇ ਨੇ ਇਲਤ ਨੂੰ, ਸ਼ਰਾਰਤ ਨੂੰ। ਲੋਕ ਭਗਤ ਜੀ ਕਹਿੰਦੇ ਨੇ, ਐ ਮਨੁੱਖ ਤੂੰ ਆਪਣੀ ਜ਼ਿੰਦਗੀ ਨੂੰ, ਚੌੜ ਦਾ ਅਰਥ ਹੈ ਵੀ ਇਲਤ ਕਰਕੇ, ਸ਼ਰਾਰਤ ਕਰਕੇ ਕਿੱਥੇ ਮੰਝ ਧਾਰ ਹੀ ਡੋਬ ਦਿੱਤਾ ਹੈ। ਉਹ ਕਿਵੇਂ ਹਰ ਸਿਉਂ ਤੋੜ ਬਿਖਿਆ ਸੰਘ ਜੋੜੀ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਪ੍ਰੀਤੀ ਤੋੜ ਕੇ, ਜਿਹੜੀ ਵਿਸ਼ਿਆਂ ਦੇ ਨਾਲ, ਬਿਖਿਆ ਦਾ ਅਰਥ ਵਿਸ਼ਿਆਂ ਦੇ ਨਾਲ, ਨਸ਼ਿਆਂ ਦੇ ਨਾਲ ਜੋੜ ਲਈ ਹੈ ਨਾ, ਤੇ ਸਮਝ ਲਓ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਤੇ ਚੌੜ ਕਰਕੇ, ਇਲਤ ਕਰਕੇ, ਸ਼ਰਾਰਤ ਕਰਕੇ ਮੰਝ ਧਾਰ ਡੋਬ ਦਿੱਤਾ ਹੈ। ਲਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਗੌੜੀ ਕਬੀਰ ਜੀ, ਬਿਖਿਆ ਵਿਆਪਿਆ ਸਗਲ ਸੰਸਾਰ, ਬਿਖਿਆ ਲੈ ਡੂਬੀ ਪਰਿਵਾਰ।
ਲੋ ਭਗਤ ਜੀ ਕਹਿੰਦੇ ਨੇ, ਬਿਖਿਆ ਵਿਆਪਿਆ ਸਗਲ ਸੰਸਾਰ, ਇਹ ਸਾਰਾ ਸੰਸਾਰ ਹੀ ਬਿਖਿਆ ਵਿਆਪਿਆ, ਵੀ ਇਹ ਬਿਖਿਆ ਦਾ ਅਰਥ ਹੈ ਜਗਤ ਜੂਠ ਖਾਣ ਦੇ ਵਿੱਚ ਖਚਤ ਹੋਇਆ ਹੋਇਆ, ਸਾਰਾ ਸੰਸਾਰ ਹੀ। ਹੁਣ ਇਹ ਗੱਲ ਕਿਸੇ ਹੱਦ ਤੱਕ ਬਿਲਕੁਲ ਸੱਚ ਹੈ। ਹੁਣ ਤੁਸੀਂ ਸਾਰੇ ਸੰਸਾਰ ਵਾਲੀ ਨਿਗਾਹ ਮਾਰ ਕੇ ਦੇਖੋ, ਆ ਬੀੜੀਆਂ, ਸਿਗਰਟਾਂ, ਗੰਦੇ ਧੂੰਏ ਦੀ ਕਿੰਨੀ ਵਰਤੋਂ ਹੋ ਰਹੀ ਹੈ। ਭਾਵੇਂ ਠੀਕ ਹੈ, ਯੂਰਪ ਦੇ ਲੋਕ ਤੇ ਹੋਰ ਬਾਹਰਲੇ ਕੰਟਰੀਆਂ ਦੇ ਲੋਕ ਆਪਣੇ ਆਪ ਨੂੰ ਬਹੁਤ ਅਗਾਂਹ ਵਧੂ ਸਮਝ ਰਹੇ ਨੇ, ਪਰ ਇਹਨਾਂ ਦੇ ਵਿੱਚ ਵੀ ਇਹ ਤੰਬਾਕੂ ਦਾ, ਸਿਗਰਟ ਨੋਸ਼ੀ ਦਾ ਆਮ ਹੀ ਚਸਕਾ ਵੇਖਣ ਨੂੰ ਮਿਲਦਾ। ਇਸੇ ਲਈ ਭਗਤ ਜੀ ਜੋ ਕੁਝ ਕਹਿ ਰਹੇ ਨੇ ਉਸ ਵੇਲੇ ਵੀ ਸੱਚ ਸੀ, ਹੁਣ ਵੀ ਸੱਚ ਹੈ। ਬਿਖਿਆ ਵਿਆਪਿਆ ਸਗਲ ਸੰਸਾਰ, ਵੀ ਇਹ ਸਾਰਾ ਸੰਸਾਰ ਹੀ, ਬਿਖਿਆ ਦਾ ਅਰਥ ਹੈ ਇਹ ਜਿਹੜੀ ਜ਼ਹਿਰ ਹੈ, ਜਗਤ ਜੂਠ ਹੈ, ਤੰਬਾਕੂ ਹੈ, ਜਿਸ ਨੂੰ ਬੀੜੀਆਂ, ਸਿਗਰਟਾਂ, ਜ਼ਰਦੇ ਦੇ ਰੂਪ ਦੇ ਵਿੱਚ, ਹੋਰ ਕਈ ਰੂਪਾਂ ਦੇ ਵਿੱਚ ਲੋਕ ਵਰਤ ਰਹੇ ਨੇ, ਇਹ ਸਾਰਾ ਸੰਸਾਰ ਹੀ ਜ਼ਹਿਰ ਖਾਣ ਦੇ ਵਿੱਚ ਲੱਗਿਆ ਹੋਇਆ ਹੈ। ਬਿਖਿਆ ਲੈ ਡੂਬੀ ਪਰਿਵਾਰ, ਇਹ ਜਿਹੜੀ ਜਗਤ ਜੂਠ ਹੈ, ਇਹ ਨਸ਼ਿਆਂ ਵਿਸ਼ਿਆਂ ਦੀ ਜ਼ਹਿਰ ਹੈ, ਇਹ ਤੇ ਸਾਰੇ ਪਰਿਵਾਰ ਨੂੰ ਲੈ ਕੇ ਡੁੱਬ ਜਾਂਦੀ ਹੈ। ਇਸ ਲਈ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਹਰ ਕਿਸਮ ਦਾ ਨਸ਼ਾ ਮਨਾ ਕੀਤਾ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਪੋਸਤ ਪੰਗ ਅਫੀਮ ਮਦ, ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਅਸਲੀ ਨਾਮ ਦੀ ਹੀ ਖੁਮਾਰੀ ਗੁਰਸਿੱਖ ਨੂੰ ਹੋਣੀ ਚਾਹੀਦੀ ਹੈ। ਸੱਚਖੰਡ ਵਾਸੀ ਪੰਥ ਰਤਨ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਗੁਰਸਿੱਖ ਨੂੰ ਹੋਰ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ, ਕੇਵਲ ਅੰਨ ਪਾਣੀ ਦਾ ਹੀ ਅਮਲ ਹੋਣਾ ਚਾਹੀਦਾ। ਕਈਆਂ ਨੂੰ ਚਾਹ ਦਾ ਵੀ ਅਮਲ ਲੱਗ ਜਾਂਦਾ, ਕਈਆਂ ਨੂੰ ਹੋਰ ਕਈ ਅਮਲ ਲੱਗ ਜਾਂਦੇ ਨੇ, ਪਰ ਅਮਲ ਕੋਈ ਵੀ ਨਹੀਂ ਸਰੀਰ ਨੂੰ ਲੱਗਣਾ ਚਾਹੀਦਾ। ਹਾਂ, ਸਭ ਤੋਂ ਚੰਗਾ ਅਮਲ ਹੈ ਨਾਮ ਬਾਣੀ ਦਾ, ਉਹ ਜੇ ਲੱਗ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਉਹਨਾਂ ਬਾਰੇ ਹੀ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਨਾਮ ਰਸਾਇਣ ਜੋਰ ਅਤੇ ਨਾਨਕ ਸੱਚ ਅਮਲੀ। ਜਿਹੜੇ ਨਾਮ ਦੇ ਅੰਮ੍ਰਿਤ ਰਸ ਵਿੱਚ ਮਸਤ ਰਹਿੰਦੇ ਨੇ, ਵੀ ਉਹ ਅਸਲੀ ਅਮਲੀ ਨੇ, ਉਹ ਅਸਲੀ ਰੱਬ ਦੀ ਨਾਮ ਦੀ ਖੁਮਾਰੀ ਵਾਲੇ ਮਹਾਂਪੁਰਖ ਨੇ। ਇੱਥੇ ਭਗਤ ਜੀ ਕਹਿੰਦੇ ਨੇ, ਬਿਖਿਆ ਵਿਆਪਿਆ ਸਗਲ ਸੰਸਾਰ, ਕਿ ਪ੍ਰਤੱਖ ਵੀ ਜਗਤ ਜੂ ਖਾਣ ਦੇ ਵਿੱਚ ਸਾਰਾ ਸੰਸਾਰ ਲੱਗਿਆ ਹੋਇਆ ਹੈ। ਇੱਕ ਥਾਂ ਤੇ ਕਲਗੀਧਰ ਪਾਤਸ਼ਾਹ ਦੇ ਇਹ ਵੀ ਬਚਨ ਆਏ ਨੇ, ਮਦਰਾ ਦਹਿਤਾ ਸਪਤ ਕੁਲ ਭੰਗ ਦਹਿ ਤਨ ਏਕ, ਜਗਤ ਜੂੜ ਸਤ ਕੁਲ ਦਾ ਨਿੰਦਾ ਦਹਿ ਅਨੇਕ। ਮਦਰਾ ਦਾ ਅਰਥ ਹੈ ਸ਼ਰਾਬ। ਜਿਹੜਾ ਮਨੁੱਖ ਸ਼ਰਾਬ ਪੀਂਦਾ ਹੈ ਉਹ ਸਤ ਕੁਲਾਂ ਨੂੰ ਤਬਾਹ ਕਰ ਦਿੰਦੀ ਹੈ। ਭੰਗ ਦਹਿ ਤਾਨੇਕ, ਜਿਹੜਾ ਆਦਮੀ ਭੰਗ ਖਾਂਦਾ ਸੁਖਾ ਵਰਤਦਾ ਹੈ ਚਾਹੇ ਕਿਸੇ ਵੀ ਰੂਪ ਦੇ ਵਿੱਚ, ਉਹ ਆਪਣੇ ਸਰੀਰ ਨੂੰ ਨਕਾਰਾ ਕਰ ਲੈਂਦਾ। ਭੰਗ ਪੀਣ ਵਾਲੇ ਦਾ ਸਰੀਰ ਆਲਸੀ ਹੋ ਜਾਂਦਾ ਤੇ ਉਹਦੇ ਇੰਦਰੀਏ ਵੀ ਸਿਥਲ ਹੋ ਜਾਂਦੇ ਨੇ, ਬਿਨਾਂ ਅਮਲ ਤੋਂ ਕੋਈ ਵੀ ਕੰਮ ਨਹੀਂ ਕਰ ਸਕਦਾ। ਮਦਰਾ ਦਹਿਤਾ ਸਪਤ ਕੋਲ ਭੰਗ ਦਹਿ ਤਨ ਏਕ, ਜਗਤ ਜੂੜ ਸਤ ਕੋਲ ਦਹਿ। ਜਗਤ ਜੂੜ ਦਾ ਅਰਥ ਹੈ ਤੰਬਾਕੂ। ਪਹਿਲਾਂ ਹੁੱਕੇ ਦੇ ਰੂਪ ਦੇ ਵਿੱਚ ਲੋਕ ਇਹਦੀ ਵਰਤੋਂ ਕਰਦੇ ਸਨ, ਇਹਨੂੰ ਜਗਤ ਜੂੜ ਦਾ ਨਾਮ ਦਿੱਤਾ ਗਿਆ ਹੈ। ਇਹ ਤੇ ਸੌ ਕੁਲਾਂ ਨੂੰ ਤਬਾਹ ਕਰਦੀ ਹੈ ਤੇ ਜਿਹੜਾ ਮਨੁੱਖ ਕਿਸੇ ਪੂਰਨ ਮਹਾਂਪੁਰਖ ਦੀ ਅਥਵਾ ਸਤਿਗੁਰੂ ਦੀ ਨਿੰਦਿਆ ਕਰਦਾ ਹੈ ਉਹਦੀਆਂ ਤੇ ਅਨੇਕਾਂ ਕੁਲਾਂ ਤਬਾਹ ਹੁੰਦੀਆਂ ਨੇ। ਇਸੇ ਲਈ ਨਿੰਦਿਆ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇੱਥੇ ਭਗਤ ਕਬੀਰ ਜੀ ਫਰਮਾ ਰਹੇ ਨੇ, ਬਿਖਿਆ ਵਿਆਪਿਆ ਸਗਲ ਸੰਸਾਰ, ਬਿਖਿਆ ਲੈ ਡੂਬੀ ਪਰਿਵਾਰ। ਇਹ ਜਿਹੜਾ ਸਾਰਾ ਸੰਸਾਰ ਹੀ ਹੈ ਭਾਈ, ਇਹ ਜ਼ਹਿਰ ਖਾਣ ਦੇ ਵਿੱਚ ਤਦਾਕਾਰ ਹੋਇਆ ਹੋਇਆ ਹੈ। ਅਥਵਾ ਬਿਖਿਆ ਦਾ ਅਰਥ ਜਗਤ ਜੂਠ ਪਹਿਲੇ ਨੰਬਰ ਤੇ ਹੈ ਤੇ ਦੂਸਰਾ ਨਸ਼ਿਆਂ ਤੇ ਵਿਸ਼ਿਆਂ ਨੂੰ ਵੀ ਬਿਖਿਆ ਜ਼ਹਿਰ ਆਖਿਆ ਹੈ। ਤੀਸਰੇ ਨੰਬਰ ਤੇ ਮਾਇਆ ਵੀ ਇੱਕ ਜ਼ਹਿਰ ਹੈ। ਇਹ ਸਾਰਾ ਸੰਸਾਰ ਮਾਇਆ ਦੀ ਜ਼ਹਿਰ ਖਾਣ ਲੱਗਿਆ ਹੋਇਆ ਹੈ। ਬਿਖਿਆ ਲੈ ਡੂਬੀ ਪਰਿਵਾਰ, ਇਹ ਜਿਹੜੀ ਬਿਖਿਆ ਮਾਇਆ ਦੀ ਜ਼ਹਿਰ ਹੈ, ਨਸ਼ਿਆਂ ਵਿਸ਼ਿਆਂ ਦੀ ਜ਼ਹਿਰ ਹੈ, ਤੰਬਾਕੂ ਵਰਗੀ ਜ਼ਹਿਰ ਹੈ, ਇਹ ਸਾਰੇ ਪਰਿਵਾਰ ਨੂੰ ਲੈ ਕੇ ਡੁੱਬ ਜਾਂਦੀ ਹੈ।
ਰੇ ਨਰ ਨਾਵ ਚੌੜ ਕਤ ਬੋੜੀ, ਹਰ ਸਿਉ ਤੋੜ ਬਿਖਿਆ ਸੰਗ ਜੋੜੀ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਐ ਮਨੁੱਖ ਤੂੰ ਆਪਣੀ ਜ਼ਿੰਦਗੀ ਦੀ ਨਾਵ ਨੌਕਾ ਨੂੰ ਕਿੱਥੇ ਰੜੇ ਮੈਦਾਨ ਦੇ ਵਿੱਚ ਹੀ ਡੋਬ ਛੱਡਿਆ, ਭਾਵ ਨਸ਼ਿਆਂ ਦੇ ਵਿੱਚ ਪੈ ਕੇ ਇਸ ਨੂੰ ਬਰਬਾਦ ਕਰ ਰਿਹਾ ਹੈ। ਹਰ ਸਿਉ ਤੋੜ ਬਿਖਿਆ ਸੰਗ ਜੋੜੀ, ਤੂੰ ਉਸ ਵਾਹਿਗੁਰੂ ਪਰਮੇਸ਼ਰ ਨਾਲੋਂ ਉਹਦੇ ਨਾਮ ਨਾਲੋਂ ਪ੍ਰੀਤੀ ਤੋੜ ਕੇ ਬਿਖਿਆ ਸੰਗ ਜੋੜੀ, ਤੂੰ ਜ਼ਹਿਰ ਦੇ ਨਾਲ ਪ੍ਰੀਤੀ ਜੋੜ ਲਈ ਹੈ, ਜਗਤ ਜੂਠ ਦੀ ਵਰਤੋਂ ਕਰਨ ਲੱਗ ਪਈਆਂ, ਨਸ਼ਿਆਂ ਵਿਸ਼ਿਆਂ ਵਿੱਚ ਗਲਤਾਨ ਹੋ ਗਈਆਂ, ਮਾਇਆ ਦੇ ਵਿੱਚ ਅਸ਼ਕਤ ਹੋ ਰਿਹਾ, ਇਹ ਕਿੱਥੇ ਤੂੰ ਇਸ ਜ਼ਹਿਰ ਦੇ ਨਾਲ ਪ੍ਰੀਤੀ ਜੋੜ ਲਈ ਹੈ।